जब आपकी औत निधान साने का खेत जो मांड सूरमा अब जो जन को दाओ सूरा सो पहचानिए जो लरे दिन के पुरजा कट मरे कबू न छाड़े खेल कबू न छाड़े खेत कबू न छाड़े खेत जब आव की औत निधान बने अति हिरन में तब जो छड़ियास हो सबन की रेणुका तो आओ हमारे पास तो आओ हमारे पास तो आओ हमारे पास जब आव की औत निधान बने अति हिरन हर पूछे कौन है पर हमारे बार पर हमारे बार पर हमारे बार जब आव की औत निधान बने अति हिरन में तब जो परमानंद पूरन परमानंद जब आव की औत निधान बने अति हिरन में तब जोज मरो जब आवे के औत निधान बने अति हिरण में तब जोज मरो जब आवे के औत निधान बने मरता मरता जग मर भी न जाने कोए ऐसी मरनी जो मरे बहुत न मरना होए बहुत न मरना होए बहुत न मरना होए जब आपकी औत निधान बने अति निधान बने अति हिरण में तब जोज मरो जब आवे के औत निधान बने बोले सोने हा का
परम सत्कार शासन इस संसार दे विच जदों दा संसार बने लोक जमदे आए ने मरदे आए ने जमदे रहणगे मरदे रहणगे पर इतिहास उन्हां दे बणदे हन जिहड़े कुछ करके मरदे हन पर इह मरना लोकां दे भले वास्ते दुखियां दे भले वास्ते धर्म वास्ते मजलूमां दी रखिया वास्ते धन गुरु गोबिंद सिंह जी महाराज दा इह सोईया कृष्णा अवतार विचों जब आव की औद निधान बने अत ही रण में तब जूझ मरो रण कहिंदे ने लड़ाई दा मैदान लड़ना है धर्म दी रखिया वास्ते मजलूमा दी रखिया वास्ते और जुलम दे खिलाफ लड़ना है और इस नेकी दी लड़ाई विच अगर मरण दा वेला आ गया ते फिर उस लड़ाई दे मैदान विच शहीद भी होवांगा यह मन का चाह है क्योंकि जिसनों लड़न का चाह नहीं जिसनों जित का भरोसा नहीं और जिसनों मरण की खुशी नहीं वह सूरमा नहीं सूरमा वो ही है जिन्हों जित की आस और मरण का चाह है। सतगुरु जी कहते हैं मैं छत्री पुत्र हाँ धर्म की हानि होंदी धर्म की हानि होंदी देख के मजलूमा ते जुल्म होंदा देख के मैं चुप करके बह जावा तप करन लग पवा ये नहीं हो सकता अगर मेरे सामने जुल्म होंदा है फिर मैं बह नहीं सकता शमशीर पकड़ के मैदान में आना है और मजलूमा दी रखिया करनी है भावे इस रखिया विच मैनु अपना आप क्यों ना कुर्बान करना पवे जब आव की औत निधान बने अति हिरण में तब जूज मरो जब आव की औत निधान बने अति हिरण तब जोज मरो जब आव के औत निधान बने जद भी ਕਿਸੇ ਨੇ ਜ਼ੁਲਮ ਦੇ ਖਿਲਾਫ ਲੜਨਾ ਚਾਹਿਆ, ਸੱਚ ਦੇ ਰਾਹ ਤੇ ਕੋਈ ਚੱਲਿਆ, ਉਸ ਨੂੰ ਔਕੜਾਂ ਮੁਸ਼ਕਲਾਂ ਆਈਆਂ, ਕਿਉਂਕਿ ਔਕੜਾਂ ਮੁਸ਼ਕਲਾਂ ਤੋਂ ਬਗੈਰ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਨੂੰ ਮੰਜ਼ਿਲ ਨਹੀਂ ਮਿਲਦੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਇਹ ਦੇਖਿਆ ਹਿੰਦੁਸਤਾਨ ਤੇ ਮੁਗਲਾਂ ਦਾ ਰਾਜ ਹੈ ਔਰ ਇਹ ਮੁਗਲ ਹਿੰਦੁਸਤਾਨ ਦੇ ਲੋਕਾਂ ਤੇ ਜ਼ੁਲਮ ਕਰਦੇ ਹਨ। ਇੱਥੋਂ ਤੱਕ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਮੁਸਲਮਾਨ ਬਾਦਸ਼ਾਹ, ਜਿਸ ਨੇ ਹਿੰਦੁਸਤਾਨ ਦੇ ਵਿੱਚ ਇਹ ਐਲਾਨ ਕੀਤਾ ਸੀ ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਮੈਂ ਨਹੀਂ ਰਹਿਣ ਦੇਣਾ, ਇਹ ਔਰੰਗਜ਼ੇਬ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ। ਹਰ ਪਾਸੇ ਹਾਹਾਕਾਰ ਮੱਚ ਗਈ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸਿਰ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਮਝ ਲਿਆ ਇਹ ਵੇਲਾ ਹੁਣ ਚੁੱਪ ਕਰਕੇ ਬੈਠਣ ਦਾ ਨਹੀਂ, ਇਹ ਜਿਹੜਾ ਜ਼ੁਲਮੀ ਬਾਦਸ਼ਾਹ ਹੈ ਇਸ ਦਾ ਜ਼ੁਲਮੀ ਰਾਜ ਖਤਮ ਕਰਨ ਵਾਸਤੇ ਹੁਣ ਕਿਰਪਾਨ ਪਕੜਨੀ ਪਵੇਗੀ, ਸ਼ਸਤਰ ਪਕੜਨੇ ਪੈਣਗੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਊਚ ਨੀਚ ਖਤਮ ਕਰਕੇ, ਜਾਤਾਂ ਪਾਤਾਂ ਮਿਟਾ ਕੇ ਖਾਲਸੇ ਪੰਥ ਦੀ ਸਾਜਨਾ ਕੀਤੀ। ਆਨੰਦਪੁਰ ਸਾਹਿਬ ਪੰਜਾਬ ਦੇ ਵਿੱਚ ਇਹ ਨਗਰੀ ਵਸਾਈ, ਜਿਹੜੀ ਨਗਰੀ ਦੀ ਨੀਂਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਰੱਖੀ ਸੀ, ਇਸ ਆਨੰਦਪੁਰ ਸਾਹਿਬ ਖਾਲਸਾ ਪੰਥ ਸਾਜਿਆ ਗਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਜ਼ੁਲਮ ਦੇ ਖਿਲਾਫ, ਜਿਹੜਾ ਜ਼ੁਲਮ ਔਰੰਗਜ਼ੇਬ ਕਰਦਾ ਹੈ ਉਹਦੇ ਖਿਲਾਫ ਲੜਾਈ ਸ਼ੁਰੂ ਕੀਤੀ। ਇੱਕ ਪਾਸੇ ਇਹ ਹਿੰਦੁਸਤਾਨ ਦਾ ਜ਼ੁਲਮੀ ਬਾਦਸ਼ਾਹ ਔਰ ਦੂਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੁਝ ਕੁ ਸਿੱਖਾਂ ਦੇ ਨਾਲ, ਪਰ ਉਹ ਜਿਹੜੇ ਗੁਰੂ ਨਾਲ ਪਿਆਰ ਕਰਦੇ ਹਨ, ਜਿਨ੍ਹਾਂ ਨੇ ਸਮਝ ਲਿਆ ਕਿ ਅਸਾਂ ਜ਼ੁਲਮ ਦੇ ਖਿਲਾਫ ਲੜਨਾ ਹੈ ਔਰ ਗੁਰੂ ਸਾਹਿਬਾਂ ਦੀ ਫੌਜ ਵਿੱਚ ਹਰ ਜਾਤ ਹਰ ਮਜ਼ਹਬ ਦੇ ਲੋਕ ਆ ਕੇ ਸ਼ਾਮਿਲ ਹੋਏ। ਇੱਥੇ ਨਾ ਮੁਸਲਮਾਨ ਦਾ ਸਵਾਲ ਸੀ, ਨਾ ਹਿੰਦੂ ਦਾ, ਨਾ ਸਿੱਖ ਦਾ। ਗੁਰੂ ਸਾਹਿਬਾਂ ਦੀ ਫੌਜ ਵਿੱਚ ਮੁਸਲਮਾਨ ਵੀ ਸਨ, ਹਿੰਦੂ ਵੀ ਸਨ, ਸਿੱਖ ਵੀ ਸਨ, ਊਚ ਨੀਚ ਦਾ ਵੀ ਕੋਈ ਫਰਕ ਨਹੀਂ ਸੀ, ਸਭ ਬਰਾਬਰ ਸਨ। ਇਸ ਬਾਦਸ਼ਾਹ ਦੇ ਜ਼ੁਲਮ ਦੇ ਖਿਲਾਫ ਲੜਾਈ ਸ਼ੁਰੂ ਹੋਈ। ਔਰੰਗਜ਼ੇਬ ਨੇ ਦੇਖਿਆ ਹੋਰ ਤੇ ਕੋਈ ਮੇਰੇ ਸਾਹਮਣੇ ਆਕੜ ਕੇ ਖੜਾ ਨਹੀਂ ਹੋਇਆ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰ ਇਹਨਾਂ ਦਾ ਖਾਲਸਾ ਜਿਹੜਾ ਮੇਰੇ ਖਿਲਾਫ ਲੜਦਾ ਪਿਆ ਹੈ, ਇਹਨਾਂ ਨੂੰ ਕਿਉਂ ਨਾ ਮੈਂ ਖਤਮ ਕਰਾਂ। ਇਹ ਵਿਚਾਰ ਕਰਕੇ ਔਰੰਗਜ਼ੇਬ ਬਾਦਸ਼ਾਹ ਨੇ ਪਹਾੜੀ ਰਾਜਿਆਂ ਨੂੰ ਨਾਲ ਲੈ ਕੇ ਲੱਖਾਂ ਦੀ ਤਾਦਾਦ ਵਿੱਚ ਆਪਣੀ ਫੌਜ ਦੇ ਨਾਲ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ। ਇਸ ਕਿਲੇ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਿੱਖ ਸੰਗਤਾਂ ਔਰ ਗੁਰੂ ਸਾਹਿਬਾਂ ਦਾ ਪਰਿਵਾਰ ਹੈ, ਕਿਲੇ ਨੂੰ ਘੇਰਾ ਪਿਆ। ਕਈ ਮਹੀਨੇ ਬੀਤ ਗਏ, ਕਿਲੇ ਦੇ ਅੰਦਰ ਹੁਣ ਖਾਣ ਨੂੰ ਵੀ ਕੁਝ ਨਹੀਂ। ਕਿਲੇ ਨੂੰ ਜਿਨ੍ਹਾਂ ਨੇ ਘੇਰਾ ਪਾਇਆ ਸੀ ਮੁਗਲਾਂ ਦੀਆਂ ਫੌਜਾਂ, ਪਹਾੜੀ ਰਾਜਿਆਂ ਦੀਆਂ ਫੌਜਾਂ, ਉਹ ਵੀ ਹੁਣ ਥੱਕ ਚੁੱਕੀਆਂ ਨੇ। ਪਹਾੜੀ ਰਾਜਿਆਂ ਨੇ, ਔਰੰਗਜ਼ੇਬ ਬਾਦਸ਼ਾਹ ਨੇ ਇਹ ਸੁਨੇਹਾ ਭੇਜਿਆ, ਅਗਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦੇਣ, ਅਸੀਂ ਉਹਨਾਂ ਨੂੰ ਕੁਝ ਨਹੀਂ ਕਹਾਂਗੇ। ਇੱਕ ਵਾਰੀ ਕਿਲ੍ਹਾ ਖਾਲੀ ਕਰਕੇ ਚਲੇ ਜਾਣ, ਭਾਵੇਂ ਫਿਰ ਦੁਬਾਰਾ ਆ ਜਾਣ। ਜਦ ਸਿੱਖਾਂ ਨੇ ਕਿਹਾ, ਮਹਾਰਾਜ ਬਾਦਸ਼ਾਹ ਕਹਿੰਦਾ ਮੈਂ ਹਮਲਾ ਨਹੀਂ ਕਰਾਂਗਾ, ਤੁਸੀਂ ਕਿਲ੍ਹਾ ਖਾਲੀ ਕਰ ਦਿਓ। ਪਹਾੜੀ ਰਾਜੇ ਵੀ ਕਹਿੰਦੇ ਨੇ, ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਇਹ ਔਰੰਗਜ਼ੇਬ ਬਾਦਸ਼ਾਹ ਜਿਸ ਨੇ ਆਪਣੇ ਪਿਤਾ ਨੂੰ ਕੈਦ ਕੀਤਾ, ਜਿਸ ਨੇ ਆਪਣੇ ਸਕੇ ਭਰਾ ਕਤਲ ਕੀਤੇ, ਜਿਹੜਾ ਆਪਣਿਆਂ ਦਾ ਨਹੀਂ ਬਣਿਆ, ਇਹ ਦੂਸਰਿਆਂ ਦਾ ਭਲਾ ਕਿਵੇਂ ਕਰੇਗਾ? ਇਹਦੀਆਂ ਕਸਮਾਂ ਤੇ ਇਤਬਾਰ ਨਾ ਕਰੋ। ਪਰ ਕੁਝ ਸਿੱਖ ਔਰ ਸੰਗਤਾਂ ਵਾਰ ਵਾਰ ਕਹਿਣ ਲੱਗੀਆਂ, ਨਹੀਂ ਮਹਾਰਾਜ, ਬਾਦਸ਼ਾਹ ਨੇ ਕੁਰਾਨ ਸ਼ਰੀਫ ਤੇ ਕਸਮ ਲਿਖ ਕੇ ਭੇਜੀ ਹੈ, ਕਿਲ੍ਹਾ ਖਾਲੀ ਕਰ ਦਿਓ, ਅਸੀਂ ਹਮਲਾ ਨਹੀਂ ਕਰਾਂਗੇ। ਤੇ ਬਾਦਸ਼ਾਹ ਮੁਸਲਮਾਨ ਹੈ, ਕੁਰਾਨ ਸ਼ਰੀਫ ਦਾ ਉਹ ਜ਼ਰੂਰ ਆਦਰ ਕਰੇਗਾ। ਪਰ ਗੁਰੂ ਸਾਹਿਬਾਂ ਨੇ ਕਿਹਾ, ਭਾਈ ਇਸ ਬਾਦਸ਼ਾਹ ਦਾ ਕੋਈ ਦੀਨ ਅਮਾਨ ਨਹੀਂ, ਇਸ ਨੇ ਕਸਮ ਤੋੜਨੀ ਹੈ। ਪਰ ਸਿੱਖ ਸੰਗਤਾਂ ਨਾ ਮੰਨੀਆਂ, ਤਾਂ ਆਖੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਠੀਕ ਹੈ ਭਾਈ, ਅਸੀਂ ਤੇ ਨਹੀਂ ਚਾਹੁੰਦੇ ਕਿ ਕਿਲ੍ਹਾ ਖਾਲੀ ਕੀਤਾ ਜਾਏ, ਪਰ ਜੇ ਤੁਸੀਂ ਸਾਰੇ ਚਾਹੁੰਦੇ ਹੋ ਤੇ ਕਿਲ੍ਹਾ ਖਾਲੀ ਕਰ ਦਿੰਦੇ ਹਾਂ। ਪਰ ਸਾਡੀ ਇੱਕ ਗੱਲ ਯਾਦ ਰੱਖਿਓ, ਇਹਨਾਂ ਰਾਜਿਆਂ ਨੇ ਔਰ ਬਾਦਸ਼ਾਹ ਨੇ ਆਪਣੀਆਂ ਕਸਮਾਂ ਤੋੜ ਦੇਣੀਆਂ ਨੇ, ਔਰ ਫਿਰ ਤੁਸਾਂ ਸਾਰਿਆਂ ਪਛਤਾਣਾ ਹੈ, ਔਰ ਇਹ ਮੌਕਾ ਫਿਰ ਤੁਹਾਡੇ ਹੱਥ ਨਹੀਂ ਆਉਣਾ। ਜਬ ਆਵਗੀ ਔਦ ਨਿਧਾਨ ਬਣੇ ਅਤਿ ਹੀਰਨ ਮੈਂ ਤਬ ਜੋਜ ਮਰੋ। ਜਬ ਆਵਗੀ ਔਦ ਨਿਧਾਨ ਬਣੇ ਅਤਿ ਹੀਰਨ ਮੈਂ ਤਬ ਜੋਜ ਮਰੋ। ਜਬ ਆਵਗੀ ਔਦ ਨਿਧਾਨ ਬਣੇ ਛਤਰੀ ਕੋ ਪੂਤ ਹੋ ਬਾਮਨ ਕੋ ਨਾਹੀ ਕਹਿ ਤਪ ਆਵਤ ਹੋ ਜੋ ਕਰੋ ਹੋ ਜੋ ਕਰੋ ਹੋ ਜੋ ਕਰੋ। ਜਬ ਆਵਗੀ ਔਦ ਨਿਧਾਨ ਬਣੇ ਅਤਿ ਹੀਰਨ ਮੈਂ ਤਬ ਜੋਜ ਮਰੋ। ਜਬ ਆਵਗੀ ਔਦ ਨਿਧਾਨ ਬਣੇ। ਸਿੱਖ ਸੰਗਤਾਂ ਦਾ ਕਹਿਣਾ ਮੰਨ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਲ੍ਹਾ ਖਾਲੀ ਕਰਨ ਦਾ ਫੈਸਲਾ ਕੀਤਾ। ਕੀਮਤੀ ਸਮਾਨ, ਲਿਖੇ ਹੋਏ ਧਾਰਮਿਕ ਗ੍ਰੰਥ, ਔਰ ਜਿਹੜਾ ਸਮਾਨ ਸੀ ਸਾਰਾ ਪੂਠਾ ਗੱਡਿਆਂ ਤੇ ਲੱਦਿਆ ਗਿਆ, ਇੱਕ ਪਾਲਕੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਨੂੰ ਸਾਰੇ ਪਿਆਰ ਨਾਲ ਮਾਤਾ ਗੁਜਰੀ ਕਹਿੰਦੇ ਹਨ, ਇੱਕ ਪਾਲਕੀ ਵਿੱਚ ਮਾਤਾ ਗੁਜਰੀ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੋ ਛੋਟੇ ਸਾਹਿਬਜ਼ਾਦੇ, ਇੱਕ ਪਾਲਕੀ ਵਿੱਚ ਮਾਤਾ ਸੁੰਦਰ ਕੌਰ ਜੀ, ਇੱਕ ਪਾਲਕੀ ਵਿੱਚ ਮਾਤਾ ਸਾਹਿਬ ਕੌਰ ਜੀ, ਇੱਕ ਘੋੜੇ ਤੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ, ਦੂਸਰੇ ਘੋੜੇ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਘੋੜੇ ਤੇ ਸਵਾਰ ਨੇ, ਬਾਕੀ ਵੀ ਸਿੰਘ ਸੂਰਮੇ ਘੋੜਿਆਂ ਤੇ ਸਵਾਰ ਔਰ ਸਿੱਖ ਸੰਗਤਾਂ ਇਹ ਸਾਰੇ ਜਣੇ ਕਿਲ੍ਹੇ ਦੇ ਦਰਵਾਜ਼ੇ ਕੋਲ ਪਹੁੰਚੇ। ਕਈਆਂ ਮਹੀਨਿਆਂ ਦੇ ਬਾਅਦ ਕਿਲ੍ਹੇ ਦਾ ਦਰਵਾਜ਼ਾ ਖੁੱਲ੍ਹਾ। ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਲ੍ਹੇ ਦੇ ਬਾਹਰ ਆਏ। ਚਾਰ ਚੁਫੇਰੇ ਦੁਸ਼ਮਣ ਹੈ, ਸਰਦੀਆਂ ਦੇ ਦਿਨ, ਰਾਤ ਦਾ ਵੇਲਾ, ਆਕਾਸ਼ ਤੇ ਬਦਲੀਆਂ ਛਾਈਆਂ ਹਨ, ਬਿਜਲੀ ਚਮਕਦੀ ਹੈ, ਹਲਕੀ ਹਲਕੀ ਬਰਸਾਤ ਵੀ ਸ਼ੁਰੂ ਹੋ ਰਹੀ ਹੈ। ਕਹਿੰਦੇ ਨੇ ਜਿਸ ਵੇਲੇ ਮੁਸੀਬਤ ਆਉਣੀ ਹੋਵੇ ਚਾਰ ਚੁਫੇਰੋਂ ਕਈ ਵਾਰੀ ਆ ਜਾਂਦੀ। ਚਾਰ ਚੁਫੇਰੇ ਦੁਸ਼ਮਣ, ਸਰਦੀਆਂ ਦੇ ਦਿਨ, ਬਰਸਾਤ ਦਾ ਮੌਸਮ, ਇਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਇਸ ਕਾਫਲੇ ਦੇ ਨਾਲ ਕਿਲ੍ਹੇ ਵਿੱਚੋਂ ਬਾਹਰ ਨਿਕਲੇ ਹਨ। ਹਾਲੀ ਥੋੜ੍ਹੀ ਦੂਰ ਗਏ ਸਨ, ਦੁਸ਼ਮਣ ਨੇ ਆਪਣੇ ਵਾਅਦੇ ਆਪਣੀਆਂ ਕਸਮਾਂ ਤੋੜ ਦਿੱਤੀਆਂ ਔਰ ਗੁਰੂ ਸਾਹਿਬਾਂ ਦੇ ਕਾਫਲੇ ਤੇ ਹਮਲਾ ਕਰ ਦਿੱਤਾ। ਚਾਰ ਚੁਫੇਰੇ ਦੁਸ਼ਮਣ ਹੈ, ਇੱਕ ਰਾਤ ਦਾ ਵੇਲਾ, ਬਰਸਾਤ ਵੀ ਸ਼ੁਰੂ ਹੈ, ਸਾਹਮਣੇ ਨਦੀ ਹੈ ਜਿਸ ਨਦੀ ਦਾ ਨਾਂ ਸਰਸਾ ਨਦੀ। ਇਸ ਨਦੀ ਵਿੱਚ ਵੀ ਹੜ ਆਏ ਹੈ, ਬਾੜ ਆਈ ਹੈ। ਮੁਸੀਬਤ ਕੈਸੀ? ਚਾਰ ਚੁਫੇਰੇ ਦੁਸ਼ਮਣ, ਬਰਸਾਤ, ਸਰਦੀ ਔਰ ਅੱਗੇ ਨਦੀ ਵਿੱਚ ਬਾੜ, ਨਦੀ ਵਿੱਚ ਹੜ ਆਏ ਹੈ। ਹਮਲਾ ਹੋਇਆ, ਹਰ ਪਾਸੇ ਹਫੜਾ ਦਫੜੀ ਮੱਚ ਗਈ। ਇਸ ਮੌਕੇ ਤੇ ਬਹੁਤ ਸਾਰਾ ਕੀਮਤੀ ਸਮਾਨ ਔਰ ਗ੍ਰੰਥ ਔਰ ਕਈ ਪਰਿਵਾਰ ਸਿੰਘ ਵੀ ਨਦੀ ਵਿੱਚ ਰੁੜ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਔਰ ਕੁਝ ਸਿੱਖਾਂ ਦੇ ਨਾਲ ਸਰਸਾ ਨਦੀ ਪਾਰ ਕਰਕੇ ਇੱਕ ਪਾਸੇ ਤੁਰ ਪਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਹਿਲ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ, ਇਹਨਾਂ ਦੀ ਪਾਲਕੀ ਨੂੰ ਚੁੱਕ ਕੇ ਸਿੱਖ ਦਿੱਲੀ ਵੱਲ ਚਲੇ ਗਏ ਤੇ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਤਾ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦੇ ਇੱਕ ਪਾਸੇ ਤੁਰ ਪਏ। ਇਸ ਸਰਸਾ ਨਦੀ ਦੇ ਕਿਨਾਰੇ ਸਾਰਾ ਕੁਝ ਵੇਰੂ ਖੇਰੂ ਹੋ ਗਿਆ, ਕੋਈ ਕਿਸੇ ਪਾਸੇ ਤੁਰ ਪਿਆ, ਕੋਈ ਕਿਸੇ ਪਾਸੇ। ਸਤਿਗੁਰਾਂ ਦਾ ਸਾਰਾ ਪਰਿਵਾਰ ਇਸ ਨਦੀ ਦੇ ਕਿਨਾਰੇ ਆ ਕੇ ਵਿਛੜ ਗਿਆ। ਇਸੇ ਕਰਕੇ ਇਸੇ ਸਰਸਾ ਨਦੀ ਦੇ ਕੋਲ ਇਸ ਮੌਕੇ ਦੀ ਯਾਦ ਵਿੱਚ ਗੁਰਦੁਆਰਾ ਪਰਿਵਾਰ ਵਿਛੋੜਾ ਬਣੇ ਹੈ। ਜੋ ਸਿੱਖ ਸੰਗਤਾਂ ਇਸ ਪਰਿਵਾਰ ਵਿਛੋੜੇ ਆ ਕੇ ਦਰਸ਼ਨ ਕਰਦੀਆਂ ਨੇ ਔਰ ਇਸ ਕਾਲੀ ਬੋਲੀ ਰਾਤ ਨੂੰ ਵੀ ਯਾਦ ਕਰਦੀਆਂ ਹਨ, ਜਿਸ ਰਾਤ ਇਸ ਨਦੀ ਦੇ ਕਿਨਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰ ਗੁਰੂ ਸਾਹਿਬਾਂ ਦਾ ਸਾਰਾ ਪਰਿਵਾਰ ਇੱਕ ਦੂਸਰੇ ਨਾਲੋਂ ਅਲੱਗ ਹੋ ਗਿਆ। ਕੋਈ ਕਿਸੇ ਪਾਸੇ ਤੁਰਿਆ, ਕੋਈ ਕਿਸੇ ਪਾਸੇ। ਜਬ ਆਵ ਕੀ ਔਧ ਨਿਧਾਨ ਬਣੇ ਅਤਿ ਹਿਰਨ ਮੈਂ ਤਬ ਜੋਜ ਮਰੋ। ਜਬ ਆਵ ਕੀ ਔਧ ਨਿਧਾਨ ਬਣੇ ਛਤਰੀ ਕੋ ਪੂਤ ਹੋ ਪਾਮਨ ਕੋ ਨਾਹੀ ਕਹਿ ਤਪ ਆਵਤ ਹੋ ਜੋ ਕਰੋ ਹੋ ਜੋ ਕਰੋ ਹੋ ਜੋ ਕਰੋ। ਜਬ ਆਵ ਕੀ ਔਧ ਨਿਧਾਨ ਬਣੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ ਪਰਿਵਾਰ सिख संगता सरसा नदी के किनारे आके विछड़ गई हैं। ये सरसा नदी का किनारा सिख संगता ना भुलिया हैं, ना कदी इस नूं भुला सकनगियां, क्योंकि ये सरसा नदी का वो किनारा है जिस जगह गुरु गोबिंद सिंह जी महाराज वड्डे साहबजादियां दे नाल कुछ सिखां दे नाल इस सरसा नदी के किनारे चमकौर साहब वाल चले गए। गुरु साहबां दे महल माता साहब कौर अते माता सुंदर कौर जी दिल्ली वाल चले गए। गुरु गोबिंद सिंह जी महाराज दे माता माता गुजरी जी अते छोटे साहबजादे ये एक पासे तुर पए। ये काली बोली रात सर्दियां दे दिन बरसात पै रही है, चार चफेरे दुश्मन है, कोई सिख सेवक कोल नहीं, चार चफेरे दुश्मन है। एहो जे मौके माता गुजरी जी नूं गुरु घर दा रसोईया गंगू ब्राह्मण मिलिया। गंगू ब्राह्मण माता गुजरी नूं कहन लगा, माता जी अंधेरी रात है, चार चफेरे दुश्मन है, गुरु महाराज का भी कुछ पता नहीं, आओ तुसी मेरे नाल, मैं तुहानू अपने घर ले जाना। माता गुजरी ने यह सोचिया इस गंगू ब्राह्मण ने बचपन तो लैके जवानी तक गुरु घर का नमक खाधा है, ये जरूर साड़ी सेवा करेगा। पर गंगू ब्राह्मण जिदे मन विच लालच है वो ये सोचता है माता गुजरी दे कोल सोने दियां मोहरां दियां दो थैलियां हैं, माता जी नूं घर लै जावां, उन्हां मोहरां दियां थैलियां ते मैं कब्जा कर लवां। ये सोच के गंगू ब्राह्मण माता गुजरी ने साहबजादियां नूं अपने पिंड अपने घर जाण वास्ते कहिंदा है, माता जी चलो मेरे घर, मेरा पिंड इत्थों थोड़ी दूर है। माता गुजरी छोटे साहबजादियां नूं नाल लै के गंगू ब्राह्मण दे नाल तुर पए। पर ओ गंगू ब्राह्मण मन विच माड़े ख्याल लैके नाल तुरिया जांदा है, पर दूसरे पासे गुरु गोबिंद सिंह जी महाराज दे ए छोटे साहबजादे अपनी दादी माता गुजरी नूं कहन लगे, ऐ दादी मां पिता जी कित्थे हन, साडे वड्डे वीर कित्थे हन, ते नाले साहबजादियां ने यह भी आखिया, ऐ दादी मां अगे ते हमेशा वड्डे वीर सानू अपने नाल रखदे सन, पर अज इस अनेरी और भयानक रात विच सानू छड के वड्डे वीर और पिता जी कित्थे चले गए ने। ऐ दादी मां जद वड्डे वीर आणगे असी उन्हां नाल बोलना नहीं, असां मूंह परां करके बह जाणा, असी उन्हां नाल नाराज होवांगे कि सानू छड के तुसी कित्थे चले गए। दादी मां दे मन विच प्यार आया, साहबजादियां दियां ये भोलियां गल्लां सुन के दोनों साहबजादियां नूं अपने गल दे नाल लगाया और गंगू ब्राह्मण दे नाल तुरे जांदे हन। गंगू दे घर पहुंचे। एक कमरे दे विच माता गुजरी साहबजादियां नूं बिठा के ए गंगू अपनी मां नूं कहन लगा, मां, माता गुजरी और साहबजादियां वास्ते प्रशादा बना, भोजन तैयार कर। ते नाले गंगू ने यह भी कहा, मां, रोटी बना, इस रोटी विच जहर पा दे ताके जहर खा के साहबजादे और माता गुजरी खत्म हो जान। ए मोरा दिया थैलियां मैं सांभ लवां। गंगू दी मां ने कहा, गंगू, जद सानू किसे ने आसरा ना दिता, कपड़े भी साढ़े फटे सन, भुखे मरदे सां, तां असी आनंदपुर साहब गए। गुरु गोबिंद सिंह जी महाराज ने सानू अपने कोल रखिया, आसरा दिता, सारे सुख दिते। ते गंगू, जिस गुरु ने इन्ने सुख दिते, अज उन्हां दे साहबजादियां नूं जहर दे के मारना चाहना है, ये पाप मैं नहीं करना। रात पई, इस गंगू ने मोहरां दियां थैलियां विचों एक थैली रात नूं चुक ली। जब दिन चढ़िया तां माता गुजरी ने पूछिया, गंगू, मोहरां दियां दो थैलियां सन, एक थैली लभदी नहीं। ता गंगू कहन लगा, तुसी मैनू चोर समझदे हो, मैं तुहाडियां मोहरां की करनियां ने। ता माता गुजरी जी कहन लगे, गंगू, तू नाराज ना हो, मैं ते एवें ही पुछिया, दो थैलियां सन, एक लभदी नहीं, तां पुछिया। गंगू अगे कोई बहाना लभदा सी, उची उची बोलन लग पिया, मैं तुहानू घर लैके आया, तुसी मेरे ते चोरी दा इल्जाम लगांदे हो, तुहानू ते हुण फड़ा के ही मैं सा लवांगा। ए गंगू, जिन्नू कोई थां नहीं सी, ता गुरु गोबिंद सिंह जी महाराज ने आसरा दिता, अज ए गंगू भी नमक हराम निकले आ। इसने जाके शिकायत कीती, कहा कि मेरे को गुरु गोबिंद सिंह जी महाराज दे माता और छोटे साहबजादे हैं। उस वेले कोतवाल सिपाहियां दे नाल आया, माता गुजरी और साहबजादिया नूं अपने नाल लै के सरहंद वाल तुर पिया। जद साहबजादे और माता जी गंगू दे घरों चले, ते पिंड दे लोग साहबजादियां नूं और माता गुजरी नूं तकदे हन कि देखो अज कहो जिहा समां, चंदा वर्गे चमकदे चेहरे साहबजादियां दे, और पता नहीं हुण इन्हां दे नाल की सलूक होवेगा। पर साहबजादियां दे चेहरे ते ना डर है ना खौफ है। उम्र दोनों साहबजादियां दी 10 साल तो थले है, पर दलेरी सूरमिया और योधिया तो घट नहीं। जब आपकी औध निधान बने, अति हिरण में तब जूझ मरो। जब आपकी औध निधान बने, अति हिरण में तब जूझ मरो। जब आपकी औध निधान बने। साहबजादियां अते माता गुजरी सरहंद ठंडे बुरज दे विच कैद किया गया। ठंडा बुरज बड़ी उची जगह सी, चार चफेरे सलाखां लगियां हन, एक पासों हवा आंदी है, शरीर नूं ठार के दूसरे पासे चली जाती है। माता गुजरी दोनों साहबजादियां दे नाल ठंडे बुरज विच कैद हन, चार चफेरे अंधेरा है, कुछ दिखाई नहीं देता। दोनों साहबजादे अपनी दादी मां दे कोल हन। साहबजादा फतेह सिंह दादी मां कोल उठे, सलाखां नूं पकड़ के कहन लगे, दादी मां असी ये सलाखां तोड़ के इथों निकल चलते हैं, ये सलाखां तोड़ के इथों निकल चलते हैं, तुर चलते हैं। ता माता गुजरी कहन लगे, बेटा जावांगे कित्थे, हर पासे दुश्मन है, ना तुहाडे वीरां दा पता, ना तुहाडे पिता दा पता, कोई सिख सेवक भी नहीं, हर पासे दुश्मन है, किधर जावांगे। साहबजादे रात बहुत हो गई सी, दादी मां दी गोद विच सिर रख के लम्मे पै गए। माता गुजरी ने एक हाथ एक साहबजादे दे सिर ते रखे है, दूसरा हाथ दूसरे साहबजादे दे सिर ते रखे है। कंध दे नाल ढो ला के माता गुजरी सोचा विच गुम हन, और साहबजादे दादी मां दी निघी गोद विच सिर रख के सुते हन। और ऐस वेले सरहंद दा ही रहण वाला बाबा मोती राम मेहरा पहरेदारां नूं कुछ लालच दे के ठंडे बुरज कोल पहुंचिया, आवाज मारदा है, माता जी माता जी। ता माता गुजरी आवाज सुन के कहंदे ने, भाई कौन है, कौन है बोलन वाला, दुश्मना दे विच ए आवाज कोई अपनी लगी है, इस आवाज विच अपनापन जापे है। ता मोती राम मेहरा बोलिया, माता जी मैं मोती राम मेहरा हूं, दुध लेके आया। ता माता गुजरी ने कहा, बेटा क्यों आया दुध लेके, जे तेनू किसी ने देख लिया तो उन्हें छड़ना नहीं। ता मोती राम मेहरा हाथ जोड़ के कहंदा, ऐ माता गुजरी असी ओ लोग हाँ जिन्हां नूं समाज ने नीवा कह के ठुकराया, असी चीवर जाति दे आ, मेहरा जाति दे आ। ऐ माता गुजरी असी ओ लोग आ जिन्हां नूं समाज ने हमेशा ठोकरा मारियां, नीच कह के दुत्कारिया, पर ऐ माता गुजरी तुहाडे सपुत्र गुरु गोबिंद सिंह जी महाराज ने सानू अपने गल दे नाल लगाया, अमृत दी दात दित्ती, ऊच नीच खत्म करके एक थां दित्ती, एक रूप दिता। ऐ माता गुजरी ए एक जान ते की हजारा जाना तुहाडे चरणा तो कुर्बान। साहबजादिआं दुध पिया के मोती राम मेहरा तुरन लगा, ते माता गुजरी ने बोल कहे, तन मोती जिन पुन कमाया, गुरु लाला ताई दुध पियाया। मोती राम मेहरा दुध पिया के रात दे अंधेरे विच ही वापस चला गया। दूसरे पासे दिन चढ़िया, साहबजादियां नूं लैण वास्ते सरहंद दा जिहड़ा नवाब है इहदे बंदे आ पहुंचे। माता गुजरी ने दोनों साहबजादियां नूं अपने हत्थां नाल तैयार करके तोरिया। फिर दादी मां ने ਜਾਂਦੇ ਹੋਏ ਸਾਹਿਬਜ਼ਾਦਿਆਂ ਨੂੰ ਵਾਪਸ ਬੁਲਾਇਆ। ਦੋਨਾਂ ਸਾਹਿਬਜ਼ਾਦਿਆਂ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਦਾਦੀ ਮਾਂ ਨੇ ਅੱਜ ਇੱਕ ਗੱਲ ਕਹੀ ਸਾਹਿਬਜ਼ਾਦਿਆਂ ਦੇ ਕੰਨਾਂ ਵਿੱਚ। ਕੀ ਆਖਿਆ? ਬੇਟਾ, ਤੁਹਾਡੇ ਦਾਦੇ ਗੁਰੂ ਤੇਗ ਬਹਾਦਰ ਦੀ ਪੱਗ ਬੜੀ ਉੱਚੀ ਹੈ, ਦਾਦੇ ਦੀ ਪੱਗ ਨੂੰ ਦਾਗ ਨਾ ਲਾਇਓ, ਭਾਵ ਜ਼ਾਲਮਾਂ ਦੇ ਅੱਗੇ ਸਿਰ ਨਾ ਝੁਕਾਇਓ, ਧਰਮ ਨਾ ਛੱਡਿਓ। ਤੇ ਦੋਨੋਂ ਸਾਹਿਬਜ਼ਾਦੇ ਆਪਣੀ ਦਾਦੀ ਦੀ ਗੱਲ ਵਿੱਚ, ਆਪਣੇ ਦਾਦੀ ਦੇ ਗੱਲ ਵਿੱਚ ਗਲਵਕੜੀ ਪਾ ਕੇ ਕਹਿੰਦੇ ਨੇ, ਐ ਦਾਦੀ ਮਾਂ, ਸਾਡੇ ਦਾਦੇ ਦੀ ਪੱਗ ਬੜੀ ਉੱਚੀ ਹੈ, ਉਹਨੂੰ ਦਾਗ ਨਹੀਂ ਲੱਗਾ, ਨਾ ਲੱਗਣ ਦਿਆਂਗੇ, ਸਿਰ ਕਟਾ ਦਿਆਂਗੇ, ਪਰ ਸਿਰ ਝੁਕਾਵਾਂਗੇ ਨਹੀਂ। ਦਾਦੀ ਮਾਂ ਦੇ ਮਨ ਵਿੱਚ ਪਤਾ ਨਹੀਂ ਕਿੰਨਾ ਕੁ ਪਿਆਰ ਆਇਆ। ਇਹ ਬੋਲ ਸੁਣ ਕੇ ਦੋਨਾਂ ਨੂੰ ਗਲ ਦੇ ਨਾਲ ਘੁੱਟ ਕੇ ਲਗਾਇਆ, ਮੱਥੇ ਚੁੰਮੇ, ਔਰ ਦੋਨਾਂ ਸਾਹਿਬਜ਼ਾਦਿਆਂ ਨੂੰ ਸਿਪਾਹੀਆਂ ਦੇ ਨਾਲ ਤੋਰ ਦਿੱਤਾ। ਜਦੋਂ ਤੱਕ ਸਾਹਿਬਜ਼ਾਦੇ ਨਜ਼ਰ ਆਏ, ਮਾਤਾ ਗੁਜਰੀ ਦੇਖਦੇ ਰਹੇ। ਜਦ ਸਾਹਿਬਜ਼ਾਦੇ ਅੱਖਾਂ ਤੋਂ ਓਹਲੇ ਹੋਏ, ਮਾਤਾ ਜੀ ਬੈਠ ਗਏ, ਔਰ ਸਾਹਿਬਜ਼ਾਦੇ ਸਰਹੰਦ ਦਾ ਜਿਹੜਾ ਨਵਾਬ ਹੈ ਇਹਦੇ ਦਰਬਾਰ ਵਿੱਚ ਜਾ ਪਹੁੰਚੇ ਹਨ।
ਜਬ ਆਵਗੀ ਔਧ ਨਿਧਾਨ ਬਨ ਅਤਿ ਹਿਰਨ ਮੈਂ ਤਬ ਜੋਜ ਮਰੋ। ਜਬ ਆਵਗੀ ਔਧ ਨਿਧਾਨ ਬਨ ਅਤਿ ਹਿਰਨ ਮੈਂ ਤਬ ਜੋਜ ਮਰੋ। ਜਬ ਆਵਗੀ ਔਧ ਨਿਧਾਨ।
ਸਾਹਿਬਜ਼ਾਦੇ ਨਵਾਬ ਦੇ ਦਰਬਾਰ ਵਿੱਚ ਪਹੁੰਚੇ, ਸਰਹੰਦ ਦੇ ਨਵਾਬ ਦਾ ਦਰਬਾਰ ਭਰੇ ਹੈ, ਸੂਰਮੇ ਯੋਧੇ ਬੈਠੇ ਹਨ। ਸਾਹਿਬਜ਼ਾਦਿਆਂ ਨੇ ਜਦ ਦਰਬਾਰ ਵਿੱਚ ਪ੍ਰਵੇਸ਼ ਕੀਤਾ ਤਾਂ ਉਸ ਵੇਲੇ ਸੁੱਚਾ ਆਨੰਦ ਇੱਕ ਦਰਬਾਰੀ ਸੀ, ਸਾਹਿਬਜ਼ਾਦਿਆਂ ਨੂੰ ਕਹਿਣ ਲੱਗਾ, ਬੱਚਿਓ ਨਵਾਬ ਸਾਹਿਬ ਬੈਠੇ ਨੇ, ਇਹਨਾਂ ਨੂੰ ਝੁੱਕ ਕੇ ਸਲਾਮ ਕਰੋ। ਜਦ ਸਲਾਮ ਵਾਸਤੇ ਕਿਹਾ ਤੇ ਸਾਹਿਬਜ਼ਾਦਾ ਫਤਿਹ ਸਿੰਘ, ਨਾਮ ਹੀ ਫਤਿਹ ਸਿੰਘ ਸੀ, ਆਪਣੇ ਦੂਸਰੇ ਵੀਰ ਨੂੰ ਇਸ਼ਾਰਾ ਕੀਤਾ। ਦੋਨਾਂ ਨੇ ਇੱਕ ਦੂਸਰੇ ਦੇ ਹੱਥ ਵਿੱਚ ਹੱਥ ਪਾਇਆ ਤੇ ਗੱਜ ਕੇ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਫਤਿਹ ਬੁਲਾਈ ਸਾਰੇ ਦਰਬਾਰੀ ਹੈਰਾਨ ਹੋ ਗਏ। ਸੁੱਚਾ ਆਨੰਦ ਕਹਿਣ ਲੱਗਾ, ਬੱਚਿਓ ਇਹ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ, ਨਵਾਬ ਦਾ ਦਰਬਾਰ ਹੈ, ਨਵਾਬ ਨੂੰ ਝੁੱਕ ਕੇ ਸਲਾਮ ਕਰੋ। ਫਿਰ ਸਾਹਿਬਜ਼ਾਦਿਆਂ ਨੇ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੈਰਾਨ ਹੋ ਗਏ। ਛੋਟੀਆਂ ਉਮਰਾਂ, ਏਡਾ ਵੱਡਾ ਜਿਗਰਾ, ਏਡੀ ਦਲੇਰੀ, ਹੁਣ ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ, ਧਰਮ ਛੱਡ ਦਿਓ, ਮੁਸਲਮਾਨ ਬਣ ਜਾਓ। ਇੱਥੋਂ ਤੱਕ ਕਿਹਾ ਤੁਹਾਡੇ ਵੱਡੇ ਭਰਾ ਖਤਮ ਹੋ ਗਏ, ਸਿੰਘ ਵੀ ਖਤਮ ਹੋ ਗਏ, ਤੁਹਾਡਾ ਪਿਤਾ ਵੀ ਸ਼ਹੀਦ ਹੋ ਗਿਆ, ਮੁਸਲਮਾਨ ਬਣ ਜਾਓ, ਰਾਜ ਕਰੋਗੇ। ਪਰ ਦੋਨੋਂ ਸਾਹਿਬਜ਼ਾਦੇ ਕਹਿਣ ਲੱਗੇ, ਸਾਡੇ ਪਿਤਾ ਨੂੰ ਕੋਈ ਮਾਰ ਨਹੀਂ ਸਕਦਾ, ਜਿਹੜਾ ਮਰਿਆ ਨੂੰ ਜੀਵਨ ਦਿੰਦਾ ਹੈ ਉਹਨੂੰ ਕੌਣ ਮਾਰ ਸਕਦਾ ਹੈ। ਤੇ ਰਹੀ ਗੱਲ ਮਰਨ ਦੀ, ਛੱਤਰੀ ਦੇ ਪੁੱਤਰ ਹਾਂ, ਬਾਹਮਣ ਦੇ ਨਹੀਂ। ਛੱਤਰੀ ਕੋ ਪੂਤ ਹਾਂ, ਬਾਹਮਣ ਕੋ ਨਾਹੀਂ, ਕਿ ਮੌਤ ਤੋਂ ਡਰ ਜਾਈਏ, ਪਹਾੜਾਂ ਦੀਆਂ ਕੁੰਦਰਾਂ ਵਿੱਚ ਲੁਕ ਕੇ ਬਹਿ ਜਾਈਏ, ਨਹੀਂ। ਛੱਤਰੀ ਦੇ ਪੁੱਤਰ ਹਾਂ, ਮੌਤ ਤੋਂ ਨਹੀਂ ਡਰਦੇ, ਧਰਮ ਨਹੀਂ ਛੱਡਣਾ, ਮਰਨ ਵਾਸਤੇ ਤਿਆਰ। ਕਈ ਤਰ੍ਹਾਂ ਦੇ ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ, ਡਰਾਵੇ ਵੀ ਦਿੱਤੇ ਗਏ, ਪਰ ਸਾਹਿਬਜ਼ਾਦੇ ਮੁਸਲਮਾਨ ਬਣਨ ਵਾਸਤੇ ਨਾ ਤਿਆਰ ਹੋਏ। ਆਖਿਰ ਇਹ ਫਤਵਾ ਦਿੱਤਾ ਗਿਆ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਏ, ਜਿਉਂਦਿਆਂ ਨੂੰ ਦੀਵਾਰ ਵਿੱਚ ਚਿਣ ਦਿੱਤਾ ਜਾਏ। ਉਸ ਵੇਲੇ ਮਲੇਰਕੋਟਲੇ ਦਾ ਨਵਾਬ ਵੀ ਬੈਠਾ ਸੀ। ਉਸਨੇ ਕਿਹਾ ਇਹ ਜ਼ੁਲਮ ਹੈ, ਇਹ ਬੱਚੇ ਜਿਨ੍ਹਾਂ ਦੀ ਉਮਰ 10 ਸਾਲ ਤੋਂ ਵੀ ਥੱਲੇ ਹੈ, ਨੀਹਾਂ ਵਿੱਚ ਇਹਨਾਂ ਨੂੰ ਚਿਣ ਕੇ ਖਤਮ ਕਰਨਾ ਇਹ ਇਸਲਾਮ ਦੇ ਖਿਲਾਫ ਹੈ, ਇਹ ਧਰਮ ਨਹੀਂ। ਉਸ ਵੇਲੇ ਸੁੱਚਾ ਆਨੰਦ ਬੋਲਿਆ, ਨਵਾਬ ਸਾਹਿਬ ਇਹ ਸੱਪ ਦੇ ਬੱਚੇ ਹਨ, ਸੱਪ ਦੇ ਬੱਚਿਆਂ ਨੂੰ ਜਿਉਂਦਿਆਂ ਹੀ ਮਾਰ ਦੇਣਾ ਚਾਹੀਦਾ। ਇਸ ਸਾਰੇ ਦਰਬਾਰ ਵਿੱਚ ਇੱਕ ਨਵਾਬ ਹੈ ਮਲੇਰਕੋਟਲੇ ਦਾ, ਜਿਹੜਾ ਕਹਿੰਦਾ ਇਹ ਜ਼ੁਲਮ ਹੈ, ਨਹੀਂ ਕਰਨਾ ਚਾਹੀਦਾ। ਪਰ ਸੁੱਚਾ ਆਨੰਦ, ਸਰਹੰਦ ਦਾ ਨਵਾਬ ਔਰ ਕਾਜੀ, ਇਹ ਸਾਰੇ ਕਹਿੰਦੇ ਹਨ ਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ ਚਾਹੀਦਾ। ਆਖਿਰ ਫੈਸਲਾ ਹੋ ਗਿਆ, ਇੱਟਾਂ ਮੰਗਾਈਆਂ ਗਈਆਂ, ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏ, ਜ਼ੁਲਮ ਕਰਨ ਲੱਗੇ ਹਾਂ। ਦੇਖਦੇ ਹਾਂ ਕਿ ਜ਼ੁਲਮੀ ਲੋਕ ਇਹ ਨਹੀਂ ਸੋਚਦੇ ਅਸੀਂ ਕੀ ਕਰ ਰਹੇ ਹਾਂ, ਉਹ ਜ਼ੁਲਮ ਕਰਦੇ ਹਨ। ਪਰ ਸਦਕੇ ਜਾਈਏ ਉਹਨਾਂ ਸੂਰਮਿਆਂ ਤੋਂ ਜਿਹੜੇ ਜ਼ੁਲਮ ਦੇ ਅੱਗੇ ਕਦੀ ਹਾਰਦੇ ਨਹੀਂ।
ਜਬ ਆਵ ਕੀ ਔਦ ਨਿਧਾਨ ਬਣੇ ਅਤਿ ਹੀਰਨ ਮੈਂ ਤਬ ਜੋਜ ਮਰੋ। ਜਬ ਆਵ ਕੀ ਔਦ ਨਿਧਾਨ ਬਣੇ ਅਤਿ ਹੀਰਨ ਮੈਂ ਤਬ ਜੋਜ ਮਰੋ। ਜਬ ਆਵ ਕੀ ਔਦ ਨਿਧਾਨ
ਸਾਹਿਬਜ਼ਾਦਿਆ ਨੀਹਾਂ ਵਿੱਚ ਚਿਣਨ ਦਾ, ਨੀਹਾਂ ਦੇ ਵਿੱਚ ਚਿਣਨ ਦਾ ਹੁਕਮ ਹੋ ਗਿਆ। ਬੜੇ ਬੜੇ ਆਪਣੇ ਆਪ ਨੂੰ ਸੂਰਮੇ ਅਖਵਾਉਣ ਵਾਲੇ ਉਹ ਵੀ ਹਾਜ਼ਰ ਹਨ ਇੱਕ ਜਗ੍ਹਾ, ਦੋਨਾਂ ਸਾਹਿਬਜ਼ਾਦਿਆਂ ਨੂੰ ਖੜੇ ਕਰਕੇ ਸਾਹਿਬਜ਼ਾਦਿਆਂ ਦੇ ਚਾਰ ਚੁਫੇਰੇ ਇੱਟਾਂ ਲਾਣੀਆਂ ਸ਼ੁਰੂ ਕੀਤੀਆਂ। ਔਰ ਜਿਸ ਵੇਲੇ ਇਹ ਦੀਵਾਰ ਗੋਡਿਆਂ ਤੱਕ ਪਹੁੰਚੀ, ਘੁਟਣਿਆਂ ਤੱਕ, ਆਪ ਜੀ ਜਾਣਦੇ ਹੋ ਕਿ ਗੋਡਾ ਲੱਤ ਨਾਲੋਂ ਅੱਗੇ ਵਧਿਆ ਹੁੰਦਾ, ਇੱਟ ਠੀਕ ਨਹੀਂ ਸੀ ਆ ਰਹੀ। ਮਿਸਤਰੀ ਇੱਟ ਤੋੜਨ ਲੱਗਾ ਤਾਂ ਕੋਲੋਂ ਕਾਜੀ ਬੋਲਿਆ, ਜ਼ੁਲਮ ਦੀ ਹੱਦ ਦੇਖੋ, ਕਾਜੀ ਦੇ ਹੱਥ ਵਿੱਚ ਮਾਲਾ ਹੈ ਜਿਹੜੀ ਅੱਲਾ ਵੱਲ ਇਸ਼ਾਰਾ ਕਰਦੀ ਹੈ, ਪਰ ਕਿਤਨਾ ਜ਼ੁਲਮ ਪਿਆ ਕਰਦਾ ਹੈ। ਮਿਸਤਰੀ ਨੂੰ ਕਹਿਣ ਲੱਗਾ ਇੱਟ ਨਾ ਤੋੜ, ਸਾਹਿਬਜ਼ਾਦੇ ਦਾ ਗੋਡਾ ਵੱਢ ਦੇ। ਉਸ ਮਿਸਤਰੀ ਨੇ, ਹੁਕਮ ਦਾ ਗੁਲਾਮ ਹੈ, ਇੱਟ ਨਹੀਂ ਤੋੜੀ, ਸਾਹਿਬਜ਼ਾਦੇ ਦਾ ਗੋਡਾ ਵੱਢ ਦਿੱਤਾ। ਖੂਨ ਦੀ ਫੁਹਾਰ ਵਗੀ, ਪਰ ਦੁੱਖ ਨਹੀਂ, ਹਾਂ ਨਹੀਂ ਕੀਤੀ, ਸੀ ਨਹੀਂ ਕੀਤੀ। ਉੱਚੇ ਗੁਰੂ ਦੇ ਸਾਹਿਬਜ਼ਾਦੇ ਹਨ, ਫਿਰ ਮੌਤ ਤੋਂ ਡਰਨ ਕਿਵੇਂ। ਇੱਟਾਂ ਚਿਣਦਿਆਂ ਚਿਣਦਿਆਂ ਛੋਟੇ ਸਾਹਿਬਜ਼ਾਦੇ ਦੇ ਮੂੰਹ ਤੱਕ ਜਦ ਇੱਟਾਂ ਆਈਆਂ ਤੇ ਵੱਡੇ ਸਾਹਿਬਜ਼ਾਦੇ ਦੀਆਂ ਅੱਖਾਂ ਦੇ ਵਿੱਚ ਅੱਥਰੂ ਆ ਗਏ, ਤਾਂ ਛੋਟੇ ਸਾਹਿਬਜ਼ਾਦੇ ਨੇ ਫਿਰ ਪੁੱਛਿਆ ਆਪਣੇ ਵੱਡੇ ਵੀਰ ਨੂੰ, ਵੀਰ ਅੱਖਾਂ ਵਿੱਚ ਆਸੂ ਕਿਉਂ ਆ ਗਏ, ਕਿਉਂ ਰੋਇਆ ਹੈ, ਮੌਤ ਤੋਂ ਡਰ ਲੱਗਦਾ? ਤਾਂ ਵੱਡਾ ਸਾਹਿਬਜ਼ਾਦਾ ਕਹਿਣ ਲੱਗਾ, ਨਹੀਂ ਵੀਰ, ਮੌਤ ਤੋਂ ਡਰ ਨਹੀਂ ਲੱਗਦਾ, ਅੱਖਾਂ ਵਿੱਚ ਆਸੂ ਇਸ ਕਰਕੇ ਆ ਗਏ, ਪਹਿਲਾਂ ਸੰਸਾਰ ਵਿੱਚ ਮੈਂ ਆਇਆ, ਵੱਡਾ ਮੈਂ ਵਾਂ, ਵੱਡਾ ਮੈਂ ਵਾਂ ਤੇਰੇ ਤੋਂ, ਪਹਿਲਾਂ ਮੇਰੀ ਵਾਰੀ ਆਣੀ ਚਾਹੀਦੀ ਹੈ, ਪਹਿਲਾਂ ਮੈਂ ਸ਼ਹੀਦ ਹੋਵਾਂ, ਪਰ ਪਹਿਲਾਂ ਤੂੰ ਸ਼ਹੀਦ ਹੋ ਚੱਲੇ। ਇਹ ਦਲੇਰੀ ਵਾਲੀ ਗੱਲ ਸੁਣੀ। ਆਪਣੇ ਆਪ ਨੂੰ ਸੂਰਮੇ ਕਹਿਣ ਵਾਲੇ ਦੰਦਾਂ ਥੱਲੇ ਉਂਗਲੀਆਂ ਲੈਣ ਲੱਗ ਪਏ। ਆਖਿਰ ਦੋਨਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਦੀਵਾਰਾਂ ਦੇ ਵਿੱਚ ਚਿਣ ਦਿੱਤਾ ਗਿਆ। ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ। ਇੱਕ ਕਾਲੀ ਬੋਲੀ ਇਹ ਪਾਪਾਂ ਦੀ ਹਨੇਰੀ ਉੱਠੀ। ਜ਼ਾਲਮਾਂ ਨੇ ਜ਼ੁਲਮ ਦੀ ਹੱਦ ਕੀਤੀ। ਦੋਨੋਂ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ, ਸ਼ਹੀਦ ਹੋ ਗਏ, ਪਰ ਉਹਨਾਂ ਧਰਮ ਨਹੀਂ ਹਾਰਿਆ। ਜਦ ਮਾਤਾ ਗੁਜਰੀ ਨੂੰ ਪਤਾ ਲੱਗਾ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਤਾਂ ਮਾਤਾ ਗੁਜਰੀ ਜੀ ਨੇ ਚੌਂਕੜਾ ਮਾਰਿਆ ਸੀ ਔਰ ਸਿਮਰਨ ਕਰਦਿਆਂ ਆਪਣਾ ਸਰੀਰ ਤਿਆਗ ਦਿੱਤਾ। ਸਾਹਿਬਜ਼ਾਦੇ ਸ਼ਹੀਦ ਹੋ ਗਏ, ਆਪਾ ਵਾਰ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਦ ਇਸ ਸ਼ਹੀਦੀ ਦਾ ਪਤਾ ਲੱਗਾ ਤੇ ਸਤਿਗੁਰਾਂ ਨੇ ਉਸ ਵੇਲੇ ਕਿਹਾ ਸੀ, ਮੇਰੇ ਬੱਚੇ ਮਰੇ ਨਹੀਂ, ਉਹ ਜਿਉਂਦੇ ਹਨ। ਆਪਣਾ ਖੂਨ ਦੇ ਕੇ ਖਾਲਸੇ ਪੰਥ ਦੀ ਨੀਂਹ ਨੂੰ ਮਹਿਲ ਨੂੰ ਹੋਰ ਪੱਕਿਆਂ ਕਰ ਗਏ ਨੇ। ਸਾਧ ਸੰਗਤ, ਸਾਹਿਬਜ਼ਾਦੇ ਸ਼ਹੀਦ ਹੋ ਗਏ। ਸ਼ਹੀਦੀ ਤੋਂ ਬਾਅਦ ਬਾਬਾ ਮੋਤੀ ਰਾਮ ਮਹਿਰਾ ਜਿਨ੍ਹਾਂ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਸੀ ਉਹਨਾਂ ਨੂੰ ਵੀ ਕੋਲੂ ਵਿੱਚ ਪੀੜ ਦਿੱਤਾ ਗਿਆ। ਹੁਣ ਸਰਹੰਦ ਫਤਿਹਗੜ੍ਹ ਸਾਹਿਬ ਜਿੱਥੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁਰਦੁਆਰੇ ਬਣੇ ਹਨ, ਉੱਥੇ ਨਾਲ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਵੀ ਸਿੱਖ ਸੰਗਤਾਂ ਗੁਰਦੁਆਰਾ ਬਣਾ ਰਹੀਆਂ ਹਨ। ਇਹ ਯਾਦਗਾਰਾਂ ਯਾਦ ਕਰਾਉਂਦੀਆਂ ਹਨ ਧਰਮ ਦੇ ਨਾਂ 'ਤੇ ਦੁਨੀਆ ਦੇ ਭਲੇ ਵਾਸਤੇ ਜਿਹੜੇ ਮਰਦੇ ਹਨ, ਕਿਸ ਤਰ੍ਹਾਂ ਸੰਸਾਰ ਉਹਨਾਂ ਦੀ ਪੂਜਾ ਕਰਦਾ ਹੈ। ਅੱਜ ਦਾ ਕੀਰਤਨ ਆਪਣੇ ਵਾਸਤੇ ਹਰ ਕੋਈ ਜਿਉਂਦਾ ਹੈ, ਪਰ ਜਿਹੜਾ ਕਿਸੇ ਵਾਸਤੇ ਮਰਦਾ ਹੈ, ਕਿਸੇ ਵਾਸਤੇ ਜਿਉਂਦਾ ਹੈ, ਰਹਿੰਦੀ ਦੁਨੀਆ ਤੱਕ ਲੋਕ ਉਹਨਾਂ ਦੀ ਪੂਜਾ ਕਰਦੇ ਹਨ। ਜਿਉਣਾ ਅਣਖ ਦੇ ਨਾਲ, ਪਰ ਮੰਗਣਾ ਸਰਬੱਤ ਦਾ ਭਲਾ। ਜ਼ੁਲਮ ਕਰਨਾ ਨਹੀਂ, ਜ਼ੁਲਮ ਸਹਿਣਾ ਨਹੀਂ, ਆਪਣੇ ਧਰਮ ਵਿੱਚ ਪੱਕਿਆਂ ਰਹਿਣਾ, ਪਰ ਅਦਬ ਮਾਨ ਸਭ ਦਾ ਕਰਨਾ। ਸਤਿਗੁਰੂ ਜੀ ਕਹਿੰਦੇ ਹਨ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ, ਕਿਉਂ ਕਿਸੇ ਨੂੰ ਮਾੜਾ ਕਹੀਏ, ਆਪ ਠੀਕ ਹੋਈਏ, ਆਪਣਾ ਜੀਵਨ ਉੱਚਾ ਕਰੀਏ, ਆਪ ਸੁਖੀ ਵਸੀਏ, ਦੂਸਰਿਆਂ ਨੂੰ ਸੁੱਖ ਦੇਈਏ, ਜੀਵੀਏ ਅਣਖ ਦੇ ਨਾਲ, ਔਰ ਮੰਗੀਏ ਸਰਬੱਤ ਦਾ ਭਲਾ।
ਜਬ ਆਵ ਕੀ ਔਧ ਨਿਧਾਨ ਬਣੇ ਅਤਿ ਹੀਰਨ ਮੈਂ ਤਬ ਜੋਜ ਮਾਰੋ। ਜਬ ਆਵ ਕੀ ਔਧ ਨਿਧਾਨ ਬਣੇ ਅਤਿ ਹੀਰਨ ਮੈਂ ਤਬ ਜੋਜ ਮਾਰੋ। ਜਬ ਆਵ ਕੀ ਔਧ ਨਿਧਾਨ
ਸਰਹੰਦ ਦੇ ਇਸ ਸਾਕੇ ਨੂੰ ਨਾ ਭੁੱਲੀਆਂ ਹਨ, ਨਾ ਕਦੀ ਭੁਲਾਣਗੀਆਂ, ਕਿਉਂਕਿ ਸਰਹੰਦ ਦੇ ਇਸ ਸਾਕੇ ਦੇ ਨਾਲ ਸਿੱਖ ਸੰਗਤਾਂ ਦੇ ਦਿਲਾਂ ਦੀਆਂ ਤਾਰਾਂ ਜੁੜੀਆਂ ਹਨ। ਕਿਉਂਕਿ ਕਲਗੀਆਂ ਵਾਲੇ ਦੇ ਸਾਹਿਬਜ਼ਾਦੇ ਇੱਥੇ ਨੀਹਾਂ ਵਿੱਚ ਚਿਣੇ ਗਏ, ਜਿਹੜੀਆਂ ਸੰਗਤਾਂ ਗੁਰੂ ਦੇ ਚਰਨਾਂ ਤੋਂ ਆਪਣਾ ਆਪ ਕੁਰਬਾਨ ਕਰ ਦਿੰਦੀਆਂ ਹਨ, ਭਲਾ ਉਹ ਸੰਗਤਾਂ ਇਹ ਅਸਥਾਨ ਕਿਵੇਂ ਭੁੱਲ ਸਕਦੀਆਂ ਹਨ।
ਜਬ ਆਵ ਕੀ ਔਧ ਨਿਧਾਨ ਬਣੇ ਅਤਿ ਹੀਰਨ ਮੈਂ ਤਬ ਜੋਜ ਮਾਰੋ। ਜਬ ਆਵ ਕੀ ਔਧ ਨਿਧਾਨ।